ਸਤਨਾਮ ਸ੍ਰੀ ਵਾਹਿਗੁਰੂ ਜੀਓ। ਤਿਲੰਗ ਮਹੱਲਾ ਪੰਜਵਾਂ ਕਰ ਤੀਜਾ। ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ, ਜੀ ਸਗਲ ਕੋ ਦੇ ਦਾਨ ਰਹਾਓ। ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ। ਜਿਨ ਪੈਦਾਇਸ ਤੂੰ ਕੀਆ, ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਐ, ਵੱਡਾ ਬੇਪਰਵਾਹੋ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮਹਿ ਸਾਹੋ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਮਿਹਰਵਾਨ ਸਾਹਿਬ ਮਿਹਰਵਾਨ, ਜੀ ਸਗਲ ਕੋ ਦੇ ਦਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ ਹੈ। ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਨੇ ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਅੰਮ੍ਰਿਤ ਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਇਹ ਬਾਣੀ ਹਰ ਪ੍ਰਾਣੀ ਮਾਤਰ ਦਾ ਉਧਾਰ ਕਰਨ ਵਾਲੀ ਹੈ। ਆਪ ਸੰਗਤਾਂ ਧੰਤਾ ਯੋਗ ਹੋ, ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵੇਲੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸ਼ਬਦ ਜੋ ਤਿਲੰਗ ਰਾਗ ਦੇ ਅੰਦਰ ਉਚਾਰਨ ਕੀਤੇ ਹਨ, ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਜੀਵ ਨੂੰ ਢਾਰਸ ਦੇਣ ਦੇ ਲਈ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ। ਉਹਨਾਂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਬਹੁਤ ਦਿਆਲੂ ਕਿਰਪਾਲੂ ਦਰਸਾਇਆ ਹੈ। ਕਿਉਂ ਕਈ ਵਾਰੀ ਇਸ ਮਨੁੱਖ ਦੇ ਮਨ ਦੇ ਵਿੱਚ ਭੁਲੇਖਾ ਵੀ ਪੈ ਜਾਂਦਾ ਹੈ, ਬਈ ਪਤਾ ਨਹੀਂ ਮੇਰੇ ਤੇ ਰੱਬ ਮਿਹਰਬਾਨ ਹੋਵੇਗਾ ਕਿ ਨਹੀਂ ਹੋਵੇਗਾ। ਕਈ ਵਾਰ ਸਾਨੂੰ ਇਹ ਵੀ ਭਰਮ ਪੈ ਜਾਂਦਾ ਹੈ, ਕੋਈ ਸਾਡੇ ਤੇ ਮੁਸੀਬਤ ਆਉਂਦੀ ਹੈ, ਕੋਈ ਦੁੱਖ ਆਉਂਦਾ ਹੈ, ਬਈ ਪਤਾ ਨਹੀਂ ਵਾਹਿਗੁਰੂ ਸਾਡੇ ਤੇ ਕਰੋਪ ਹੋ ਗਿਆ, ਤਾਂ ਹੀ ਇਹ ਦੁੱਖ ਆਇਆ ਹੈ, ਤਾਂ ਹੀ ਇਹ ਮੁਸੀਬਤ ਆਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਸਾਡਾ ਭੁਲੇਖਾ ਦੂਰ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਰਹਾਓ।
ਤਲੰਗ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰ ਤੀਜਾ ਤੀਜੇ ਕਰ ਸੁਰ ਤਾਲ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਕਿਹੋ ਜਿਹਾ ਹੈ? ਤਾਂ ਹਜ਼ੂਰ ਫਰਮਾਉਂਦੇ ਨੇ, ਮਿਹਰਬਾਨ ਸਾਹਿਬ ਮਿਹਰਬਾਨ। ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਨ ਦੁਨੀਆਂ ਦਾ ਸਾਹਿਬ ਹੈ, ਲੋਕ ਪਰਲੋਕ ਦਾ ਵਾਲੀ ਹੈ, ਮਿਹਰਬਾਨ। ਉਹ ਪਹਿਲਾਂ ਵੀ ਮਿਹਰਬਾਨ ਸੀ, ਮਿਹਰਬਾਨ ਸਾਹਿਬ ਮਿਹਰਬਾਨ, ਉਹ ਸਾਹਿਬ ਹੁਣ ਵੀ ਮਿਹਰਬਾਨ ਹੈ। ਸਾਹਿਬ ਮੇਰਾ ਮਿਹਰਬਾਨ, ਉਹ ਮੇਰਾ ਸਾਹਿਬ, ਉਹ ਮੇਰਾ ਮਾਲਕ ਵਾਹਿਗੁਰੂ ਹਮੇਸ਼ਾ ਲਈ ਹੀ ਮਿਹਰਬਾਨ ਹੈ, ਭਾਵ ਕੋਈ ਐਸਾ ਸਮਾਂ ਨਹੀਂ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਦੇ ਵਿੱਚ ਦਇਆ ਭਾਵਨਾ ਤਰਸ ਨਾ ਹੋਵੇ। ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਅਤੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਹਮੇਸ਼ਾ ਲਈ ਮਿਹਰਬਾਨ ਹੈ। ਇਹਦਾ ਕੋਈ ਸਾਨੂੰ ਪ੍ਰਤੱਖ ਪ੍ਰਮਾਣ ਦਿਓ। ਤਾਂ ਹਜ਼ੂਰ ਕਹਿੰਦੇ ਨੇ, ਉਹ ਇਹ ਹੈ, ਜੀ ਸਗਲ ਕੋ ਦੇ ਦਾਨ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਨੂੰ ਦਾਨ ਦੇ ਰਿਹਾ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਵ ਹਮੇਸ਼ਾ ਲਈ ਦਿਆਲੂ ਕਿਰਪਾਲੂ ਹੈ, ਉਹ ਮਿਹਰਾਂ ਦਾ ਸਾਈ ਹੈ। ਤਿੰਨੇ ਕਾਲਾਂ ਦੇ ਵਿੱਚ ਉਹ ਮਹਾਨ ਮਿਹਰਾਂ ਦਾ ਮੀਂਹ ਵਰਸਾ ਰਿਹਾ ਹੈ। ਆ ਵੇਖ ਲਓ ਕਿੰਨੇ ਜੀਵ ਨੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਤੇ ਦਾਨ ਦੇ ਰਿਹਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜਨ ਤੇ ਉਪਾਏ ਕੈ ਤਿਨਾ ਪੇ ਰੋਜੀ ਦੇ। ਵੇਖ ਲੋ ਉਸ ਵਾਹਿਗੁਰੂ ਨੇ ਸਮੁੰਦਰ ਦੇ ਵਿੱਚ ਵੀ ਕਿੰਨੇ ਪ੍ਰਕਾਰ ਦੇ ਜੀਵ ਪੈਦਾ ਕੀਤੇ ਨੇ। 42 ਲੱਖ ਜੀ ਜਲਮੈ ਹੋਤੇ ਬੀਠਲ ਪਹਿਲਾ ਕਾਏ ਕਰੋ, ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ। ਜਿਹੜੇ ਬਾਹਰ ਨੇ ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ। ਹਜ਼ੂਰ ਇੱਥੋਂ ਤੱਕ ਵੀ ਆਖਦੇ ਹਨ, ਸੈਲ ਪੱਥਰ ਮੈਂ ਜਨ ਤੇ ਉਹ ਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ। ਪੱਥਰਾਂ ਦੇ ਵਿੱਚ ਵੀ ਵਾਹਿਗੁਰੂ ਨੇ ਕੀੜੇ ਪੈਦਾ ਕੀਤੇ ਹਨ, ਉਹਨਾਂ ਨੂੰ ਵੀ ਉਹ ਰਿਜਕ ਦੇ ਰਿਹਾ ਹੈ। ਹੈ ਨਾ ਦਿਆਲੂ ਕਿਰਪਾਲੂ, ਜੋ ਸਾਰੇ ਜੀਵਾਂ ਨੂੰ ਆਪਣੀ ਇੱਛਾ ਅਨੁਸਾਰ ਦਾਨ ਦੇ ਰਿਹਾ ਹੈ।
ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਰੱਖੇ ਗਾ ਸਿਰਜਣਹਾਰ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਹੇ ਪ੍ਰਾਣਾਤਾਰੀ ਜੀਵ, ਹੇ ਮਨੁੱਖ, ਤੂੰ ਕਾਹਦੇ ਵਾਸਤੇ ਡੋਲਦਾ ਫਿਰਦਾ? ਤੂੰ ਉਸ ਵਾਹਿਗੁਰੂ ਤੇ ਭਰੋਸਾ ਕਰ, ਤੁਧ ਰੱਖੇ ਗਾ ਸਿਰਜਣਹਾਰ। ਉਹ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਹੈ, ਉਹ ਕਰਤਾਰ ਹੈ, ਕਰਤਾ ਪੁਰਖ ਹੈ, ਉਹ ਤੇਰੀ ਵੀ ਰੱਖਿਆ ਕਰੇਗਾ। ਤੂੰ ਕਿਉਂ ਡੋਲਦਾ ਹੈ? ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਰੱਖ।
ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ, ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ, ਸੋਈ ਦੇ ਆਧਾਰ, ਉਹੀ ਤੈਨੂੰ ਆਸਰਾ ਜ਼ਰੂਰ ਦੇਵੇਗਾ। ਉਸ ਮਾਲਕ ਤੇ ਭਰੋਸਾ ਰੱਖਣਾ ਚਾਹੀਦਾ ਹੈ। ਇੱਕ ਵਾਰ ਭਾਈ ਮਰਦਾਨੇ ਨੇ ਆਖਿਆ ਸੀ, ਸੱਚੇ ਪਾਤਸ਼ਾਹ, ਮੈਂ ਤੇ ਭੁੱਖ ਦੇ ਨਾਲ ਵਿਆਕਲ ਹੋ ਜਾਂਦਾ ਹਾਂ, ਤੇ ਆਪ ਜੀ ਹਮੇਸ਼ਾ ਲਈ ਆਪਣੇ ਆਨੰਦ ਵਿੱਚ ਮਸਤ ਰਹਿੰਦੇ ਹੋ, ਤੇ ਮਹਾਰਾਜ ਜੇ ਮੈਨੂੰ ਤੁਸੀਂ ਨਾਲ ਰੱਖਣਾ ਹੈ ਤਾਂ ਮੇਰੀ ਰੋਜੀ ਰੋਟੀ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ। ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜਨਤੇ ਉਪਾਹਾ। ਭਾਈ ਮਰਦਾਨਿਆਂ ਵੇਖ, ਉਸ ਵਾਹਿਗੁਰੂ ਨੇ ਹਰ ਜੀਵ ਦਾ ਰਿਜਕ ਪਹਿਲਾਂ ਬਣਾਇਆ ਹੈ, ਉਸ ਤੋਂ ਪਿੱਛੋਂ ਹੀ ਉਸਨੇ ਜੀਵ ਨੂੰ ਪੈਦਾ ਕੀਤਾ। ਇਸ ਲਈ ਰੋਜੀ ਦਾਤਾ ਤੇ ਅਕਾਲ ਪੁਰਖ ਹੈ, ਸਾਨੂੰ ਉਹਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਜਿਸਨੇ ਤੈਨੂੰ ਪੈਦਾ ਕੀਤਾ ਹੈ ਉਹੀ ਤੈਨੂੰ ਜ਼ਰੂਰ ਆਧਾਰ ਆਸਰਾ ਦੇਵੇਗਾ।
ਜਿਨੇ ਉਪਾਈ ਮੇਦਨੀ ਸੋਈ ਕਰਦਾ ਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਅਕਾਲ ਪੁਰਖ ਨੇ ਇਹ ਸਾਰੀ ਮੇਦਨੀ ਦਾ ਅਰਥ ਹੈ ਸ੍ਰਿਸ਼ਟੀ, ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸੋਈ ਕਰਦਾ ਸਾਰ, ਉਹੀ ਸਭ ਦੀ ਖਬਰ ਸਾਰ ਕਰਦਾ ਹੈ, ਉਹੀ ਸਭ ਦੀ ਸਾਰ ਸੰਭਾਲ ਕਰਦਾ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਪੰਡਾਹਾਂ ਅੰਡਜ ਜੀਰਜ ਸੇਤ ਜਾਂ ਖਾਣੀ ਉਤਪੁਜਾ ਖਾਣੀ ਸੇਤ ਜਾਂ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਹੈ ਨਾਨਕ ਜੰਤ ਉਪਾਇ ਕੈ ਸੰਭਾਲੇ ਸਭ ਨਾ। ਗੱਲ ਅਖੀਰ ਤੇ ਸਤਿਗੁਰੂ ਮਹਾਰਾਜ ਨੇ ਇੱਥੇ ਮੁਕਾਈ ਹੈ, ਕਿੱਥੇ ਕਿੱਥੇ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ ਪਹਿਲਾਂ ਉਹ ਦੱਸਿਆ ਤੇ ਫਿਰ ਅਖੀਰ ਤੇ ਇਹ ਗੱਲ ਸਮਝਾਈ ਹੈ ਵੀ ਉਹ ਵਾਹਿਗੁਰੂ ਨੇ ਜਿੱਥੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਉਹੀ ਸਭ ਦੀ ਸਾਰ ਸੰਭਾਲ ਕਰਦਾ ਹੈ।
ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੱਚਾ ਪਰਵਤਗਾਰ ਪਾਲਣਹਾਰ ਵਾਹਿਗੁਰੂ ਪਰਮੇਸ਼ਰ ਵੀ ਸਾਰੇ ਦਿਲਾਂ ਦਾ ਮਾਲਕ ਹੈ, ਸਭ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਉਹ ਹੈ ਕਿੱਥੇ? ਘਟ ਘਟ, ਉਹ ਸਭ ਘਟਾਂ ਘਟਾਂ ਦੇ ਵਿੱਚ ਹੀ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਹਰ ਜੀਵ ਹਰ ਸਰੀਰ ਹਰ ਦਿਲ ਦੇ ਅੰਦਰੋਂ ਪਰਮਾਤਮਾ ਵਸ ਰਿਹਾ ਹੈ।
ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਤੇ ਬੇਪਰਵਾਹ ਹੈ। ਕੁਦਰਤ ਕੀਮ ਨਾ ਜਾਣੀਐ, ਉਹਦੀ ਕੁਦਰਤ ਵੀ ਬੇਅੰਤ ਹੈ, ਕਿਉਂਕਿ ਕੁਦਰਤ ਰੱਬ ਦੀ ਸ਼ਕਤੀ ਹੈ, ਉਹਦੀ ਵੀ ਕੋਈ ਕੀਮਤ ਨਹੀਂ ਜਾਣੀ ਜਾ ਸਕਦੀ। ਜੇ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ, ਉਹਦੀ ਕੁਦਰਤ ਵੀ ਬੇਅੰਤ ਹੈ, ਉਹਦੀ ਵੀ ਕੋਈ ਕੀਮਤ ਜਾਣ ਨਹੀਂ ਸਕਦਾ।
ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਬੰਦੇ ਤੂੰ ਉਸ ਕਰਤਾਰ ਦੀ ਬੰਦਗੀ ਕਰ ਕਿੰਨਾ ਚਿਰ, ਜੀ ਜਿਚਰ ਘਟ ਮੈਂ ਸਾਹੋ, ਜਿੰਨਾ ਚਿਰ ਤੇਰੇ ਘਟ ਸਰੀਰ ਦੇ ਵਿੱਚ ਇੱਕ ਵੀ ਪਿੱਛੇ ਸਾਹ ਬਾਕੀ ਬਚਦਾ, ਭਾਵ ਸਵਾਸ ਸਵਾਸ ਤੇ ਆਖਰੀ ਦਮ ਤੱਕ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ ਹੈ। ਇਹਦਾ ਮਤਲਬ ਇਹ ਨਹੀਂ ਜਿਚਰ ਘਟ ਮੈਂ ਸਾਹੋ ਵੀ ਇੱਕ ਸਾਹ ਹੀ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਇਹਦਾ ਮਤਲਬ ਇਹ ਹੈ ਬਈ ਜਿੰਨਾ ਚਿਰ ਤੱਕ ਤੇਰੇ ਸਰੀਰ ਵਿੱਚ ਆਖਰੀ ਦਮ ਹੈ ਉਨਾ ਚਿਰ ਤੱਕ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਭਗਤੀ ਕਰਨੀ ਚਾਹੀਦੀ ਹੈ।
ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਤੂੰ ਸਮਰੱਥ ਅਕਥ ਅਗੋਚਰ, ਹੇ ਵਾਹਿਗੁਰੂ ਤੂੰ ਸਰਵ ਸ਼ਕਤੀਮਾਨ ਹੈ, ਅਕਥ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੈ, ਤੈਨੂੰ ਅੱਖਾਂ ਨਹੀਂ ਵੇਖ ਸਕਦੀਆਂ, ਤੈਨੂੰ ਕੰਨ ਨਹੀਂ ਸੁਣ ਸਕਦੇ। ਜਿਉ ਪਿੰਡ ਤੇਰੀ ਰਾਸ, ਇਹ ਜਿੰਦ ਤੇ ਪਿੰਡ ਸਰੀਰੇ ਤੇਰੀ ਹੀ ਬਖਸ਼ੀ ਹੋਈ ਪੂੰਜੀ ਹੈ।
ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ, ਬਈ ਸਾਡੀ ਤੇਰੇ ਚਰਨਾਂ ਵਿੱਚ ਇਹੀ ਅਰਦਾਸ ਹੈ ਬਈ ਤੇਰੀ ਕਿਰਪਾ ਦੇ ਨਾਲ ਰਹਿਮ ਤੇਰੀ ਸੁਖ ਪਾਇਆ, ਤੇਰੀ ਰਹਿਮਤ ਦਾ ਸਦਕਾ ਅਸੀਂ ਹਮੇਸ਼ਾ ਲਈ ਸੁਖ ਪ੍ਰਾਪਤ ਕੀਤਾ ਹੈ। ਇਹ ਸੁਖ ਹਮੇਸ਼ਾ ਲਈ ਬਣਿਆ ਰਵੇ, ਇਹੀ ਸਾਡੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ। ਕੁਛ ਪਾਠੀ ਸਿੰਘ ਸਦਾ ਨੂੰ ਅੱਗੇ ਵੀ ਲਾਉਣ ਦਾ ਯਤਨ ਕਰਦੇ ਨੇ, ਪਰ ਰਹਿਮ ਤੇਰੀ ਸੁਖ ਪਾਇਆ ਸਦਾ, ਇਹ ਸਦਾ ਪਦ ਦਾ ਸੰਬੰਧ ਸੁਖ ਦੇ ਨਾਲ ਹੈ। ਬਈ ਤੇਰੀ ਰਹਿਮਤ ਦਾ ਸਦਕਾ ਮੈਂ ਸਦੈਵੀ ਸੁਖ ਹਮੇਸ਼ਾ ਲਈ ਸੁਖ ਪ੍ਰਾਪਤ ਕੀਤਾ। ਨਾਨਕ ਕੀ ਅਰਦਾਸ ਸਾਡੀ ਇਹੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਇਹ ਸੁਖ ਹਮੇਸ਼ਾ ਬਣਿਆ ਰਵੇ। ਇਹ ਅਰਥ, ਇਹ ਵਿਸਰਾਮ ਸ਼ੁੱਧ ਹੈ। ਦੂਸਰਾ, ਸਦਾ ਨਾਨਕ ਕੀ ਅਰਦਾਸ, ਵੀ ਸਾਡੀ ਸਦਾ ਹੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ, ਤੇਰੀ ਰਹਿਮਤ ਦੁਆਰਾ ਹੀ ਸੁਖ ਪਾਇਆ ਜਾਂਦਾ ਹੈ, ਇਸ ਲਈ ਤੂੰ ਸਾਡੇ ਤੇ ਰਹਿਮਤ ਕਰ ਤਾਂ ਕਿ ਹਮੇਸ਼ਾ ਲਈ ਸਾਨੂੰ ਸੁਖ ਪ੍ਰਾਪਤ ਹੋ ਜਾਵੇ।
ਤਿਲੰਗ ਮਹੱਲਾ ਪੰਜਵਾਂ, ਘਰ ਤੀਜਾ, ਕਰਤੇ ਕੁਦਰਤੀ ਮੁਸਤਾਕ, ਦੀਨ ਦੁਨੀਆ ਏਕ ਤੂੰ ਹੀ, ਸਭ ਖਲਕ ਹੀ ਤੇ ਪਾਕ ਰਹਾਓ।
ਹੁਣ ਅੱਗੇ ਫੇਰ ਤਿਲੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰ ਤੀਜਾ ਤੀਜੇ ਕਰ ਸੁਰ ਤਾਲ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਕਰਤੇ ਕੁਦਰਤੀ ਮੁਸਤਾਕ, ਇਸ ਸ਼ਬਦ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਉਹਦੀ ਕੁਦਰਤ ਦਾ ਹੀ ਸਤਿਗੁਰੂ ਨੇ ਜ਼ਿਕਰ ਕੀਤਾ ਹੈ। ਕਰਤੇ ਕੁਦਰਤੀ ਮੁਸ਼ਤਾਕ, ਹੇ ਕਰਤਾ ਪੁਰਖ ਵਾਹਿਗੁਰੂ, ਅਸੀਂ ਤੇਰੀ ਕੁਦਰਤ ਦੇ ਮੁਸ਼ਤਾਕ ਹਾਂ, ਭਾਵ ਤੇਰੀ ਕੁਦਰਤ ਦੇ ਨਜ਼ਾਰੇ ਦੇਖਣ ਦੇ ਲਈ ਚਾਹੁੰਦੇ ਹਾਂ। ਮੁਸ਼ਤਾਕ ਦਾ ਅਰਥ ਹੁੰਦਾ ਚਾਹੁੰਨਾ। ਕਰਤੇ ਕੁਦਰਤੀ ਮੁਸ਼ਤਾਕ, ਹੇ ਕਰਤਾ ਪੁਰਖ ਵਾਹਿਗੁਰੂ, ਹੇ ਪਰਵਤਗਾਰ ਪ੍ਰਭੂ, ਅਸੀਂ ਤੇਰੀ ਕੁਦਰਤ ਦੇ ਨਜ਼ਾਰੇ ਹਮੇਸ਼ਾ ਲਈ ਵੇਖਣਾ ਚਾਹੁੰਦੇ ਹਾਂ।
ਦੀਨ ਦੁਨੀਆ ਏਕ ਤੂੰ ਹੀ, ਸਭ ਖਲਕ ਹੀ ਤੇ ਪਾਕ।
ਹੇ ਵਾਹਿਗੁਰੂ ਜੀ, ਦੀਨ ਦੁਨੀਆ ਦਾ ਸਰਮਾਇਆ ਇੱਕ ਤੂੰ ਹੀ ਹੈ, ਅਥਵਾ ਦੀਨ ਦੁਨੀ ਦਾ ਵਾਲੀ ਵਾਰਸ ਇੱਕ ਤੂੰ ਹੀ ਹੈ, ਸਭ ਖਲਕ ਹੀ ਤੇ ਪਾਕ। ਹੇ ਵਾਹਿਗੁਰੂ ਜੀ, ਜਿੰਨੀ ਵੀ ਖਲਕਤ ਹੈ, ਜਿਤਨੀ ਵੀ ਸ੍ਰਿਸ਼ਟੀ ਹੈ, ਤੂੰ ਸਾਰਿਆਂ ਤੋਂ ਹੀ ਪਾਕ ਨਿਰਲੇਪ ਹੈ, ਭਾਵ ਕਿਸੇ ਦੇ ਵੀ ਪ੍ਰਭਾਵ ਤੋਂ, ਕਿਸੇ ਵੀ ਲੇਪ ਸ਼ੇਪ ਤੋਂ ਤੂੰ ਰਹਿਤ ਹੈ।
ਰਹਾਉ ਖਿਨ ਮੈਂ ਥਾਪ ਉਥਾਪ ਦਾ ਆਚਰਜ ਤੇਰੇ ਰੂਪ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰਦੇ ਹਨ। ਖਿਨ ਮਾਹੀ ਥਾਪੇ ਉਥਾਪ ਦਾ, ਹੇ ਵਾਹਿਗੁਰੂ, ਇੱਕ ਖਿਨ ਦੇ ਵਿੱਚ ਤੂੰ ਸਾਰੇ ਸੰਸਾਰ ਦਾ ਨਿਰਮਾਣ ਕਰ ਦੇਣਾ, ਦੂਸਰੇ ਕਸ਼ਨ ਦੇ ਵਿੱਚ ਹੀ ਉਥਾਪ ਦਾ ਤੇ ਸਾਰੇ ਬਣੇ ਸੰਸਾਰ ਨੂੰ ਢਾਹ ਵੀ ਦੇਣਾ। ਆਚਰਜ ਤੇਰੇ ਰੂਪ, ਤੇਰੇ ਰੂਪ ਬੜੇ ਹੀ ਆਚਰਜ ਨੇ, ਕਿਉਂਕਿ ਅਨਕ ਰੂਪ ਖਿਨ ਮਾਹੀ ਕੁਦਰਤ ਧਾਰਦਾ। ਆ ਜਿਤਨੇ ਵੀ ਪਸ਼ੂ ਪੰਛੀ ਨੇ, ਮਨੁੱਖ ਹਨ, ਦੇਵਤੇ ਨੇ, ਜੋ ਵੀ ਕੁਛ ਹੈ, ਇਹ ਸਾਰੇ ਵਾਹਿਗੁਰੂ ਦੇ ਰੂਪ ਹੀ ਨੇ। ਅਨਕ ਰੂਪ ਖਿਨ ਮਾਹੀ ਕੁਦਰਤ ਧਾਰਦਾ, ਤੇ ਕੁਝ ਵਾਹਿਗੁਰੂ ਦੇ ਵਿਸ਼ੇਸ਼ ਰੂਪ ਵੀ ਹਨ, ਔਰ ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਬੜੇ ਆਚਰਜ ਨੇ। ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਇਹ ਵੀ ਬੜੇ ਆਚਰਜ ਰੂਪ ਨੇ। ਖਿਨ ਮਾਹੀ ਥਾਪੇ ਉਥਾਪਦਾ, ਹੇ ਵਾਹਿਗੁਰੂ ਜੀ, ਤੂੰ ਇਹ ਖਿਨ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਬਣਾ ਦਿੰਦਾ ਤੇ ਢਾ ਦਿੰਦਾ, ਭਾਵ ਬੇਅੰਤ ਸ਼ਕਤੀਆਂ ਦਾ ਮਾਲਕ ਹੈ। ਆਚਰਜ ਤੇਰੇ ਰੂਪ, ਤੇਰੇ ਰੂਪ ਬੜੇ ਹੀ ਆਚਰਜ ਨੇ, ਬੜੇ ਮਨਮੋਹਣੇ ਨੇ ਤੇ ਮਨ ਨੂੰ ਹੈਰਾਨ ਕਰਨ ਵਾਲੇ ਹਨ।
ਕੌਣ ਜਾਣੈ ਚਲਤ ਤੇਰੇ ਅੰਧਿਆਰੈ ਮਹਿ ਦੀਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਆਪ ਜੀ ਦੇ ਜਿਹੜੇ ਚਲ ਦਰਥ ਹੈ ਚਰਿੱਤਰ, ਜੋ ਆਪ ਜੀ ਦੇ ਚਰਿੱਤਰ ਨੇ, ਆਪ ਜੀ ਦੇ ਕੌਤਕ ਨੇ, ਆਪ ਜੀ ਦੇ ਚੋਜ ਨੇ, ਉਹਨਾਂ ਨੂੰ ਕੌਣ ਜਾਣ ਸਕਦਾ। ਤੇਰੇ ਚਰਿੱਤਰ ਕਿਸੇ ਤਰ੍ਹਾਂ ਵੀ ਜਾਣੇ ਨਹੀਂ ਜਾ ਸਕਦੇ। ਜਿਵੇਂ ਇੱਕ ਥਾਂ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਹੈ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਨੇ, ਰਹਾਉ ਖਿਨ ਮੈਂ ਰਾਉ ਰੰਕ ਕਉ ਕਰੀ, ਰਾਉ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ, ਯਹ ਤਾਂ ਕੋ ਬਿਵਹਾਰੇ। ਇਹ ਵਾਹਿਗੁਰੂ ਦੀ ਅਸਰਜ ਕੌਤਕ ਨੇ। ਖਿਨਮੈ ਅਵਰ ਖਿਨੈ ਮੈਂ ਅਵਰਾ ਅਚਰੇ ਚਲ ਤੁਮਾਰੇ ਅੰਧਿਆਰੇ ਮੈਂ ਦੀਪ। ਹੇ ਵਾਹਿਗੁਰੂ ਜੀ ਜਿਹੜੇ ਤੇਰੇ ਕੌਤਕ ਨੇ ਤੂੰ ਕਿਵੇਂ ਕਿਵੇਂ ਆ ਕੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਇਹੋ ਜਿਹੜੇ ਤੇਰੇ ਕੌਤਕ ਨੇ ਅੰਧਿਆਰੇ ਮੈਂ ਦੀਪ ਇਸ ਸੰਸਾਰ ਦੇ ਹਨੇਰੇ ਦੇ ਵਿੱਚ ਇਹ ਦੀਵੇ ਵਾਂਗੂ ਰੋਸ਼ਨ ਨੇ। ਜਿਵੇਂ ਹਨੇਰੇ ਵਿੱਚ ਦੀਵਾ ਰੋਸ਼ਨ ਹੁੰਦਾ ਹੈ ਦੀਵੇ ਦੇ ਪ੍ਰਕਾਸ਼ ਦੇ ਨਾਲ ਹੋਰ ਚੀਜ਼ਾਂ ਦਾ ਵੀ ਗਿਆਨ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਤੇਰੇ ਅਸਚਰਜ ਕੌਤਕ ਨੇ ਇਹ ਵੀ ਇਸ ਅਗਿਆਨਤਾ ਦੇ ਹਨੇਰੇ ਦੇ ਵਿੱਚ ਦੀਵੇ ਵਾਂਗੂ ਪ੍ਰਕਾਸ਼ਮਾਨ ਹਨ।
ਖੁਦ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਤੂੰ ਮਿਹਰਬਾਨ ਮਿਹਰਾਂ ਦਾ ਸਾਈਂ ਖੁਦਾ ਹੈ। ਹੇ ਅੱਲਾ ਖੁਦ ਖਸਮ ਖਲਕ ਜਹਾਨ ਅੱਲਾ ਹੈ। ਹੇ ਅੱਲਾ ਖੁਦਾ ਤੂੰ ਖੁਦ ਖਸਮ ਤੂੰ ਖੁਦ ਮਾਲਕ ਹੈ ਖਲਕ ਜਹਾਨ ਸਾਰੀ ਖਲਕਤ ਤੇ ਜਹਾਨ ਦਾ ਵੀ ਤੂੰ ਹੀ ਉਹ ਮਾਲਕ ਹੈ ਤੇ ਤੂੰ ਮੇਰਾ ਦਾ ਕਾਰ ਤੇ ਖੁਦਾ ਹੈ। ਹੇ ਅੱਲਾ ਹੇ ਖੁਦਾ ਹੇ ਮੇਰਾ ਦੇ ਸਾਈਂ ਤੂੰ ਸਾਰੀ ਖਲਕਤ ਤੇ ਸਾਰੇ ਜਹਾਨ ਦਾ ਆਪ ਮਾਲਕ ਹੈ।
ਕੌਣ ਜਾਣੈ ਚਲਤ ਤੇਰੇ
ਦਿਨ ਸਰੈਣ
ਦਿਨ ਸਰੈਣ ਜੇ ਤੁਦ ਅਰਾਧੇ ਸੋ ਕਿਉਂ ਦੋਜਕ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਜਿਹੜੇ ਦਿਨ ਰਾਤ ਤੈਨੂੰ ਆਰਾਧਦੇ ਨੇ ਦਿਨ ਰਾਤ ਤੇਰਾ ਸਿਮਰਨ ਕਰਦੇ ਹਨ ਸੋ ਕਿਉਂ ਦੋਜਕ ਜਾਏ। ਉਹ ਦੱਸੋ ਕਿਵੇਂ ਕਿਉਂ ਨਰਕਾਂ ਵਿੱਚ ਜਾਣਗੇ ਜਿਹੜੇ ਹਰ ਵੇਲੇ ਤੇਰਾ ਸਿਮਰਨ ਕਰਦੇ ਹਨ ਔਰ ਉਹਨਾਂ ਲਈ ਤੇ ਸੱਚਖੰਡ ਦੇ ਬੂਹੇ ਖੁੱਲ ਜਾਂਦੇ ਹਨ।
ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੋ ਜਾਂਦਾ ਹੈ ਭਾਵ ਨਾਮ ਦਾ ਆਸਰਾ ਮਿਲ ਜਾਂਦਾ ਹੈ ਅਜਰਾਈਲ ਯਾਰ ਬੰਦੇ ਜਿਹੜਾ ਅਜਰਾਈਲ ਮੌਤ ਦਾ ਫਰਿਸ਼ਤਾ ਹੈ ਉਹ ਉਸ ਬੰਦੇ ਦਾ ਯਾਰ ਦੋਸਤ ਬਣ ਜਾਂਦਾ ਜਿਸ ਨੂੰ ਤੇਰੇ ਨਾਮ ਦਾ ਆਸਰਾ ਮਿਲ ਜਾਵੇ ਤੇ ਫਿਰ ਇਹ ਜਿਹੜਾ ਅਜਰਾਈਲ ਮੌਤ ਦਾ ਫਰਿਸ਼ਤਾ ਭਾਵ ਜਮ ਹੈ ਇਹ ਉਸ ਬੰਦੇ ਦਾ ਦੋਸਤ ਬਣ ਜਾਂਦਾ ਉਹਨੂੰ ਕੁਝ ਨਹੀਂ ਕਹਿੰਦਾ ਬਲਕਿ ਉਸਦਾ ਸਤਿਕਾਰ ਕਰਦਾ ਹੈ।
ਗੁਨਹਿ ਉਸਕੇ ਸਗਲ ਆਫੂ ਤੇਰੇ ਜਨ ਦੇਖੈ ਦੀਦਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਨਹਿ ਉਸਕੇ ਸਗਲ ਆਫੂ ਜਿੰਨੇ ਵੀ ਉਸਦੇ ਗੁਨਾਹ ਨੇ ਉਹ ਸਾਰੇ ਦੇ ਸਾਰੇ ਆਫੂ ਦਾ ਅਰਥ ਹੈ ਮੁਆਫ ਕਰ ਦਿੰਦੇ। ਜਿਹੜਾ ਜਮ ਹੈ ਜਿਸ ਨੂੰ ਤੇਰੇ ਨਾਮ ਦਾ ਆਸਰਾ ਮਿਲ ਜਾਂਦਾ ਉਹ ਉਸਦੇ ਸਾਰੇ ਗੁਨਾਹਾਂ ਨੂੰ ਮਾਫ ਕਰ ਦਿੰਦੇ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ। ਇਸੇ ਲਈ ਤੇਰੇ ਜਨ ਦੇਖੇ ਦੀਦਾਰ ਤੇਰੇ ਜਨ ਸੇਵਕ ਹਮੇਸ਼ਾ ਲਈ ਤੇਰੇ ਦੀਦਾਰ ਨੂੰ ਹੀ ਦੇਖਦੇ ਹਨ ਕਿਉਂ ਉਹਨਾਂ ਨੂੰ ਪਤਾ ਹੈ ਸਰਬ ਜੋ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਉਹ ਹਰ ਪਾਸੇ ਤੇਰਾ ਹੀ ਨੂਰ ਤੇ ਜ਼ਹੂਰ ਤੱਕਦੇ ਹਨ।
ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੁਨੀਆ ਚੀਜ਼ ਫਿਲਹਾਲ ਸਗਲੇ ਦੁਨੀਆ ਦੀ ਹਰ ਚੀਜ਼ ਫਿਲਹਾਲ ਦਾ ਅਰਥ ਹੈ ਇਸ ਵਰਤਮਾਨ ਕਾਲ ਦੇ ਵਿੱਚ ਹੀ ਦਿਖਾਈ ਦਿੰਦੀ ਹੈ ਇਹ ਨਹੀਂ ਹੈ ਵੀ ਜਿਹੜੀ ਹੁਣ ਦਿਸਦੀ ਹਮੇਸ਼ਾ ਲਈ ਰਹੇਗੀ। ਫਿਲਹਾਲ ਦਾ ਅਰਥ ਹੈ ਵੀ ਹੁਣ ਜਿਹੜੀ ਮੌਜੂਦਾ ਸਮੇਂ ਜਿਹੜੀ ਹੁਣ ਸਾਨੂੰ ਦਿਸ ਰਹੀ ਹੈ ਇਹਨੇ ਹਮੇਸ਼ਾ ਰਹਿਣਾ ਨਹੀਂ। ਦੁਨੀਆ ਚੀਜ਼ ਫਿਲਹਾਲ ਸਗਲੇ ਦੁਨੀਆ ਦੀ ਹਰ ਚੀਜ਼ ਹਰ ਪਦਾਰਥ ਫਿਲਹਾਲ ਦਾ ਅਰਥ ਹੈ ਵੀ ਇਹ ਵਕਤੀ ਤੌਰ ਤੇ ਸਾਨੂੰ ਦਿਖਾਈ ਦੇ ਰਿਹਾ ਹੈ ਔਰ ਇਹ ਖਿਨ ਪੰਗਰ ਹੈ ਨਾਸਵੰਤ ਹੈ। ਸੱਚ ਸੁਖ ਤੇਰਾ ਨਾਉ ਹੇ ਵਾਹਿਗੁਰੂ ਤੇਰਾ ਨਾਮ ਹੀ ਸਦੈਵੀ ਸੁਖ ਬਖਸ਼ਿਸ਼ ਕਰਨ ਵਾਲਾ ਹੈ। ਦੁਨੀਆ ਦੀ ਹਰ ਚੀਜ਼ ਨਾਸਵੰਤ ਹੈ ਖਿਨ ਪੰਗਰ ਹੈ ਕੋਈ ਪਦਾਰਥ ਦੁਨੀਆ ਦਾ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਦੁਨੀਆ ਚੀਜ਼ ਫਿਲਹਾਲ ਸਗਲੇ ਚੀਜ਼ ਦਾ ਅਰਥ ਹੁੰਦਾ ਵੀ ਹਰ ਚੀਜ਼ ਹਰ ਪਦਾਰਥ ਹਰ ਵਸਤੂ ਤੇ ਸਗਲੇ ਦਾ ਅਰਥ ਹੈ ਵੀ ਸਾਰੇ ਪਦਾਰਥ ਫਿਲਹਾਲ ਹੁਣ ਵਰਤਮਾਨ ਕਾਲ ਦੇ ਵਿੱਚ ਹੀ ਦਿਖਾਈ ਦਿੰਦੇ ਨੇ ਹਮੇਸ਼ਾ ਇਹਨਾਂ ਨੇ ਰਹਿਣਾ ਨਹੀਂ। ਸੱਚ ਸੁਖ ਤੇਰਾ ਨਾਉ ਤੇਰਾ ਨਾਮ ਹੀ ਸਾਨੂੰ ਸੱਚਾ ਸੁਖ ਦੇਣ ਵਾਲਾ ਹੈ।
ਗੁਰਮਿਲ ਨਾਨਕ ਪੂਜਿਆ ਸਦਾ ਏਕਸ ਗਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮਿਲ ਨਾਨਕ ਪੂਜਿਆ ਅਸੀਂ ਗੁਰੂ ਨਾਲ ਮਿਲ ਕੇ ਇਸ ਗੱਲ ਨੂੰ ਸਮਝਿਆ ਹੈ। ਕਿਹੜੀ ਗੱਲ ਨੂੰ? ਬਈ ਦੁਨੀਆਂ ਦੀ ਹਰ ਚੀਜ਼ ਨਾਸਵੰਤ ਹੈ ਅਤੇ ਸੱਚਾ ਸੁੱਖ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ। ਗੁਰੂ ਨਾਲ ਮਿਲ ਕੇ ਅਸੀਂ ਇਸ ਗੱਲ ਨੂੰ ਸਮਝਿਆ ਹੈ। ਸਦਾ ਏਕਸ ਗਾਓ, ਇਸੇ ਲਈ ਅਸੀਂ ਹਮੇਸ਼ਾ ਲਈ ਇੱਕ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ।
ਤਿਲੰਗ ਮਹੱਲਾ ਪੰਜਵਾਂ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੈ, ਸੱਚਾ ਬੰਦੀ ਮੋਚ ਰਹਾਓ।
ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਹੀ ਤਿਲੰਗ ਰਾਗ ਦੇ ਵਿੱਚ ਇਹ ਅਖੀਰਲਾ ਸ਼ਬਦ ਆ ਰਿਹਾ ਹੈ, ਮੀਰਾ ਦਾਨਾ ਦਿਲ ਸੋਚ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਕਰੀਬਨ ਆਹ ਜਿਹੜੇ ਪਿੱਛੇ ਤਿੰਨ ਸ਼ਬਦ ਆਏ ਨੇ ਇਹਨਾਂ ਦੇ ਵਿੱਚ ਕੁਝ ਫਾਰਸੀ ਤੇ ਅਰਬੀ ਦੇ ਲਫ਼ਜ਼ ਵਰਤੇ ਨੇ। ਮੀਰਾ ਦਾਨਾ ਦਿਲ ਸੋਚ, ਇਹ ਮੀਰਾ ਤੇ ਦਾਨਾ ਇਹ ਵੀ ਅਰਬੀ ਫਾਰਸੀ ਦੇ ਸ਼ਬਦ ਨੇ। ਮੀਰਾ ਕਹਿੰਦੇ ਨੇ ਪਾਤਸ਼ਾਹ ਨੂੰ, ਦਾਨਾ ਕਹਿੰਦੇ ਨੇ ਜਿਹੜਾ ਬਹੁਤ ਦਾਨਾ ਸਿਆਣਾ ਸਮਝਦਾਰ ਹੋਵੇ। ਮੀਰਾ ਦਾਨਾ ਦਿਲ ਸੋਚ, ਹੇ ਪਾਤਸ਼ਾਹ ਪ੍ਰਭੂ ਤੂੰ ਦਾਨਾ ਦਾਨਸ਼ਵਰ ਹੈ, ਦਿਲਾਂ ਦੀਆਂ ਪੀੜਾਂ ਨੂੰ ਭਾਵਨਾਵਾਂ ਨੂੰ ਵੀ ਜਾਣਦਾ। ਦਿਲ ਸੋਚ, ਮੈਂ ਆਪਣੇ ਦਿਲ ਵਿੱਚ ਤੇਰੀ ਤੈਨੂੰ ਸੋਚਦਾ ਹਾਂ, ਭਾਵ ਤੇਰਾ ਸਿਮਰਨ ਕਰਦਾ ਹਾਂ, ਤੇਰੀ ਵਿਚਾਰ ਕਰਦਾ ਹਾਂ। ਮੁਹੱਬਤ ਮਨ ਤਨ ਬਸੈ, ਕਿਉਂਕਿ ਮੇਰੇ ਮਨ ਤੇ ਤਨ ਅੰਦਰ ਤੇਰੀ ਮੁਹੱਬਤ ਤੇਰੀ ਪ੍ਰੀਤ ਵਸ ਰਹੀ ਹੈ। ਸੱਚ ਸਾਹਾ ਬੰਦੀ ਮੋਚ, ਹੇ ਵਾਹਿਗੁਰੂ ਤੂੰ ਸੱਚਾ ਪਾਤਸ਼ਾਹ ਹੈ ਤੇ ਬੰਦੀ ਮੋਚ ਦਾ ਅਰਥ ਬੰਦੀ ਛੋੜ ਪਿਤਾ ਹੈ। ਜਿਹੜਾ ਬੰਦੀ ਖਾਨੇ ਨੂੰ ਕੱਟੇ ਉਹਨੂੰ ਬੰਦੀ ਛੋੜ ਜਾਂ ਬੰਦੀ ਮੋਚ ਕਹਿੰਦੇ ਨੇ। ਜਿਵੇਂ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਉਮਰ ਕੈਦੀ ਰਾਜੇ ਛੁਡਾਏ ਸਨ ਤੇ ਉਹਨਾਂ ਨੂੰ ਉਸ ਵੇਲੇ ਬੰਦੀ ਛੋੜ ਪਿਤਾ ਕਹਿ ਕੇ ਸੰਗਤਾਂ ਬੁਲਾਉਂਦੀਆਂ ਰਹੀਆਂ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਬੰਦੀ ਮੋਚ, ਸਾਡੇ ਨਰਕਾਂ ਦੇ ਬੰਦੀ ਖਾਨੇ ਨੂੰ, 84 ਦੇ ਬੰਦੀ ਖਾਨੇ ਨੂੰ, ਮਾਤਾ ਦੇ ਗਰਭ ਦੇ ਬੰਦੀ ਖਾਨੇ ਨੂੰ ਕੱਟਣ ਵਾਲਾ ਹੈ। ਇਸੇ ਲਈ ਉਸ ਅਕਾਲ ਪੁਰਖ ਨੂੰ ਬੰਦੀ ਮੋਚ, ਬੰਦੀ ਛੋੜ ਪਿਤਾ ਕਹਿ ਕੇ ਸਤਿਗੁਰੂ ਨੇ ਪੁਕਾਰਿਆ ਹੈ। ਮੀਰਾ ਦਾਨਾ ਦਿਲ ਸੋਚ, ਇਹ ਜਿਹੜੇ ਸ਼ਬਦ ਨੇ, ਇਸ ਪੰਕਤੀ ਦੇ ਅਰਥ ਕੁਛ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਕੀਤੇ ਨੇ। ਮੀਰਾ ਦਾਨਾ ਦਿਲ ਸੋਚ, ਹੇ ਵਾਹਿਗੁਰੂ ਤੂੰ ਮੀਰਾ ਪਾਤਸ਼ਾਹ ਹੈ, ਦਾਨਾ ਬਹੁਤ ਸਿਆਣਾ ਹੈ, ਦਿਲ ਸੋਚ ਤੂੰ ਮੇਰੇ ਦਿਲ ਨੂੰ ਸੋਚ ਪਵਿੱਤਰ ਕਰ ਸਕਦੇ, ਮੇਰੇ ਦਿਲ ਨੂੰ ਤੂੰ ਪਵਿੱਤਰ ਕਰ ਦੇ। ਮੁਹੱਬਤ ਮਨ ਤਨ ਵਸੈ, ਤੇਰੀ ਮੁਹੱਬਤ ਤੇਰਾ ਪਿਆਰ ਮੇਰੇ ਮਨ ਤਨ ਵਿੱਚ ਵਸ ਰਿਹਾ ਹੈ। ਸੱਚ ਸਾਹਾ ਬੰਦੀ ਮੋਚ, ਹੇ ਸੱਚੇ ਪਾਤਸ਼ਾਹ ਤੂੰ ਬੰਦੀ ਛੋੜ ਪਿਤਾ ਤੇ ਕਿਰਪਾ ਕਰ ਸਾਨੂੰ ਵੀ ਬੰਦੀ ਖਾਨੇ ਤੋਂ ਮੁਕਤ ਕਰ ਦੇ।
ਦੀਦ ਨੇ ਦੀਦਾਰ ਸਾਹਿਬ, ਕੱਚ ਨਹੀਂ ਇਸਕਾ ਮੋਲ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਦੀਦ ਨੇ ਦੀਦਾਰ ਸਾਹਿਬ, ਜੋ ਆਪ ਜੀ ਦੇ ਦੀਦਾਰ, ਦੀਦ ਨੇ ਦਾ ਅਰਥ ਦੇਖਣੇ ਨੇ, ਜੋ ਆਪ ਜੀ ਦੇ ਦੀਦਾਰ ਨੂੰ ਦੇਖਣਾ ਹੈ। ਕਸ਼ ਨਹੀਂ ਇਸਕਾ ਮੁੱਲ, ਇਹਦਾ ਕੋਈ ਦੁਨੀਆਂ ਵਿੱਚ ਮੁੱਲ ਨਹੀਂ ਹੈ। ਭਾਵ ਜੀ ਨੂੰ ਤੁਹਾਡੇ ਇੱਕ ਵਾਰੀ ਦਰਸ਼ਨ ਦੀਦਾਰ ਹੋ ਜਾਂਦੇ ਨੇ, ਉਹ ਨਿਹਾਲ ਹੋ ਜਾਂਦਾ, ਉਹ ਆਵਾਗਮਨ ਤੋਂ ਛੁੱਟ ਜਾਂਦਾ, ਇਹਦਾ ਕੋਈ ਮੁੱਲ ਨਹੀਂ ਦੱਸ ਸਕਦਾ। ਜੇ ਇੱਕ ਵਾਰੀ ਆਪ ਜੀ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ, ਇਹਦਾ ਕੋਈ ਮੁੱਲ, ਇਹਦਾ ਕੋਈ ਫਲ ਨਹੀਂ ਦੱਸ ਸਕਦਾ, ਭਾਵ ਇਸਦਾ ਬੇਅੰਤ ਫਲ ਪ੍ਰਾਪਤ ਹੁੰਦਾ ਹੈ।